ਫਿਰ ਆਉਂਦੇ ਨੇ ਨਿਸ਼ਕਾਮੀ ਬੰਦੇ, ਆਖੈ ਮੰਗੈ ਦੇਹ ਦੇ, ਦਾਤ ਕਰੇ ਦਾਤਾਰ। ਉਹ ਮੰਗਦੇ ਨੇ ਕਿ ਮਹਾਰਾਜ ਮੈਨੂੰ ਕਿਰਪਾ ਕਰਕੇ ਦਿਓ, ਸ਼ਰਵਣ ਕਰਨਾ ਦਿਓ। ਸ਼ਰਵਣ ਫਿਰ ਮੰਨਣ ਫਿਰ ਨਿਧਿਆਸਣ ਫਿਰ ਕਮਾਈ ਕਰਨੀ ਦਿਓ, ਮੈਨੂੰ ਦਿਓ ਨਾਮ ਦਾਨ ਸਿੱਖੀ ਦਾਨ, ਮੈਨੂੰ ਆਪਣੇ ਚਰਨਾਂ ਦਾ ਪਿਆਰ ਦਿਓ। ਜਿਹੜੇ ਨਿਸ਼ਕਾਮੀ ਪੁਰਸ਼ ਨੇ ਉਹ ਪਰਮਾਤਮਾ ਤੋਂ ਜੋ ਮੰਗਦੇ ਨੇ ਦਾਤ ਕਰੇ ਦਾਤਾਰ, ਵਾਹਿਗੁਰੂ ਦਾਤਾਰ ਪਰਮੇਸ਼ਰ ਜੀ ਉਹਨਾਂ ਨੂੰ ਦਿੰਦੇ ਨੇ। ਸ਼ਰਵਣ ਗਿਆਨ, ਮੰਨਣ ਗਿਆਨ, ਨਿਧਿਆਸਣ ਗਿਆਨ, ਇਹ ਤਿੰਨ ਗਿਆਨ ਨੇ। ਇਹਨਾਂ ਦੇ ਨਾਲ ਤਿੰਨ ਸੰਸੇ ਖਤਮ ਹੁੰਦੇ ਨੇ। ਸੰਸਿਆਂ ਦਾ ਨਾਮ ਹੀ ਲਵਾਂਗੇ ਅੱਜ, ਸੰਸਿਆਂ ਦੀ ਵਿਆਖਿਆ ਕਿਤੇ ਫਿਰ ਰਸਤੇ 'ਚ ਆ ਜਾਵੇਗੀ ਹੌਲੀ ਹੌਲੀ। ਪ੍ਰਮਾਣਗਤ ਸੰਸਾ, ਪਰਮੇਗਤ ਸੰਸਾ। ਸੋ ਇਸ ਪ੍ਰਕਾਰ ਇਹ ਜੇ ਸੰਸਿਆਂ ਦੇ ਨਾਮ ਹੁੰਦੇ ਨੇ, ਇਹ ਸੰਸੇ ਬੰਦੇ ਨੂੰ ਪਏ ਹੀ ਰਹਿੰਦੇ ਨੇ। ਸਹਿਸਾ ਜੀਉ ਮਲੀਨ ਹੈ ਕਿ ਸੰਜਮ ਧੋਤਾ ਜਾਏ। ਇਸੇ ਪ੍ਰਕਾਰ ਵਿਪਰਜੇ ਸੰਸਾ, ਇਹ ਸੰਸੇ ਜਿਹੜੇ ਪਏ ਨੇ, ਸ਼ਰਵਣ ਗਿਆਨ, ਮੰਨਣ ਗਿਆਨ, ਨਿਧਿਆਸਣ ਗਿਆਨ, ਫਿਰ ਬ੍ਰਹਮ ਗਿਆਨ। ਹੁਣ ਆਪਾਂ ਸੰਗਤ ਵਿੱਚ ਬਹਿ ਕੇ ਸ਼ਰਵਣ ਗਿਆਨ ਲੈ ਰਹੇ ਹਾਂ, ਫਿਰ ਆਪਾਂ ਇਹਨੂੰ ਮੰਨਣ ਗਿਆਨ ਵਿੱਚ ਤਬਦੀਲ ਕਰਨਾ। ਮੰਨਣ ਗਿਆਨ ਨੂੰ ਤਬਦੀਲ ਕਰਕੇ ਕਮਾਈ ਜਿਹੜੀ ਕਰਨੀ ਹੈ ਨਿਧਿਆਸਣ ਕਰਨਾ, ਫਿਰ ਪ੍ਰਾਪਤੀ ਹੋਵੇਗੀ। ਇਸ ਕਰਕੇ ਮਹਾਰਾਜ ਕਹਿੰਦੇ ਨੇ ਮੇਰੇ ਕੋਲੋਂ ਤਾਂ ਸਾਰੇ ਲੋਕ ਆਪੋ ਆਪਣੀ ਇੱਛਾ ਦੇ ਮੁਤਾਬਕ ਮੰਗਦੇ ਹੀ ਰਹਿੰਦੇ ਨੇ। ਫੇਰ ਕੇ ਅੱਗੇ ਰੱਖੀ ਹੈ ਜਿੱਤ ਦਿਸੈ ਦਰਬਾਰ। ਜਦੋਂ ਉਹਦਾ ਦਰਬਾਰ ਸਾਧ ਸੰਗਤ ਦਿਖੇ ਤਾਂ ਫਿਰ ਕੀ ਭੇਟਾ ਅੱਗੇ ਰੱਖਣਾ ਕਰੀਏ, ਜਿਸ ਕਰਕੇ ਪਰਮੇਸ਼ਰ ਦੀਆਂ ਖੁਸ਼ੀਆਂ ਹੋ ਜਾਣ ਸਾਡੇ 'ਤੇ। ਇੱਥੇ ਸਾਧ ਸੰਗਤ ਰੂਪੀ ਦਰਬਾਰ ਹੈ, ਅਤੇ ਸੱਚਖੰਡ ਵਿੱਚ ਜੇ ਜਾਈਏ ਤਾਂ ਕੀ ਲੈ ਕੇ ਜਾਈਏ ਨਾਲ, ਜਿਸ ਕਰਕੇ ਉਹਦੀ ਖੁਸ਼ੀਆਂ ਹੋਣ ਸਾਡੇ 'ਤੇ। ਮੁਹਾਉ ਕੇ ਬੋਲਣ ਬੋਲੀ ਹੈ ਜਿੱਤ ਸੁਣ ਧਰੇ ਪਿਆਰ। ਹਾਹੇ ਨੂੰ ਕਨੌੜਾ ਜਿਹੜਾ ਹੈ ਇਹਦਾ ਧਿਆਨ ਦੇਣਾ। ਮੁਹਾਉ ਇਹ ਅੱਖਰ ਜੇ ਬੋਲਣਾ, ਹਾਹੇ ਕਨੌੜਾ, ਇਹ ਅੱਖਰ ਇਉਂ ਵੀ ਲਿਖਿਆ ਜਾ ਸਕਦਾ ਮੰਮੇ ਔਂਕੜ ਹਾਹਾ ਅਤੇ ਊੜੇ ਨੂੰ ਔਂਕੜ ਮੁਹਾਉ, ਇਹ ਉਹੀ ਕਨੌੜਾ ਹੀ ਬਣ ਜਾਂਦਾ। ਮੁਹਾਉ ਕੇ ਬੋਲਣ ਬੋਲੀ ਹੈ, ਮੂੰਹ ਵਿੱਚੋਂ ਕੀ ਬੋਲੀ ਬੋਲੀਏ ਜਿਸ ਕਰਕੇ ਉਹ ਵਾਹਿਗੁਰੂ ਸਾਨੂੰ ਪਿਆਰ ਕਰੇ। ਜਦੋਂ ਕਿਸੇ ਰਾਜੇ ਮਹਾਰਾਜੇ ਨੂੰ ਕਿਸੇ ਨੇ ਮਿਲਣ ਜਾਣਾ ਹੁੰਦਾ, ਪੁੱਛਦੇ ਨੇ ਵੀ ਉਹ ਜੇ ਉਹਦੇ ਦਰਬਾਰ ਵਿੱਚ ਜਾਈਏ ਰਾਜੇ ਦੇ ਕਿਹੜੀ ਬੋਲੀ ਪਸੰਦ ਕਰਦਾ ਹੈ, ਕਿਹੜਾ ਅੱਖਰ ਨਹੀਂ ਬੋਲਣਾ ਹੈ, ਕਿਸ ਗੱਲੋਂ ਪਿਆਰ ਕਰਦਾ ਹੈ। ਇਸੇ ਪ੍ਰਕਾਰ ਪਰਮੇਸ਼ਰ ਪ੍ਰਤੀ ਵੀ ਬੇਨਤੀ ਕੀਤੀ ਹੈ ਕਿ ਕਿਹੜੀ ਗੱਲੋਂ ਪਿਆਰ ਕਰਦੇ ਨੇ, ਕਿਹੜੀ ਚੀਜ਼ ਨੂੰ ਪਸੰਦ ਕਰਦੇ ਨੇ। ਅਸੀਂ ਕੁਝ ਹੋਰ ਹੀ ਲੈ ਜਾਈਏ ਤਾਂ ਉਹਨਾਂ ਨੂੰ ਪਸੰਦ ਹੀ ਨਾ ਆਵੇ। ਸੋ ਗੁਰੂ ਨਾਨਕ ਦੇਵ ਜੀ ਕਹਿਣ ਲੱਗੇ ਅੰਮ੍ਰਿਤ ਵੇਲਾ ਸੱਚ ਨਾਉ। ਅੰਮ੍ਰਿਤ ਵੇਲਾ, ਜਿਹੜੀ ਐੜੇ 'ਤੇ ਟਿੱਪੀ ਲੱਗੀ, ਐੜੇ ਤੋਂ ਟਿੱਪੀ ਵੀ ਨਹੀਂ ਹੁੰਦੀ, ਕਈ ਵਾਰ ਹੁੰਦੀ ਨਹੀਂ ਟਿੱਪੀ। ਕਈ ਵਾਰ ਲਿਖਿਆ ਹੁੰਦਾ ਅੰਮ੍ਰਿਤ ਸਰ, ਸਤਿਗੁਰ ਸਤਵਾਦੀ ਜਿਤ ਨਾਤੈ ਕਊਆ ਹੰਸ ਹੋ ਹੈ। ਕਈ ਵਾਰੀ ਐੜੇ 'ਤੇ ਟਿੱਪੀ ਨਹੀਂ ਹੁੰਦੀ ਤਾਂ ਸਿੱਧਾ ਹੀ ਫਿਰ ਬੋਲੋ ਅੰਮ੍ਰਿਤ, ਅੰਮ੍ਰਿਤ ਵੇਲਾ। ਹੁਣ ਲਿਖਿਆ ਅੰਗ ਅੰਗ, ਜਿਹੜੀ ਅੰਗ ਦੀ ਆਵਾਜ਼ ਹੈ ਨਾ, ਅੰਗ ਕੰਗ ਸੈ ਭੰਗ ਨਮਸਤੰਗ, ਇਹ ਟਿੱਪੀ ਦੀ ਆਵਾਜ਼ ਹੈ ਸਾਰੀ। ਅੰਮ੍ਰਿਤ ਵੇਲਾ, ਜਿਹੜਾ ਮ੍ਰਿਤੂ ਤੋਂ ਰਹਿਤ ਵੇਲਾ ਹੈ, ਜਿਹੜਾ ਅੰਮ੍ਰਿਤ ਵੇਲਾ ਹੈ, ਉਸ ਵੇਲੇ ਦੇ ਵਿੱਚ ਬੈਠ ਕੇ ਅਕਾਲ ਪੁਰਖ ਦੇ ਸੱਚੇ ਨਾਮ ਨੂੰ ਜਪੋ। ਅੰਮ੍ਰਿਤ ਵੇਲੇ ਵਿੱਚ ਬੈਠ ਕੇ ਜਪੋ, ਆਪਣੀ ਨੀਂਦ ਨੂੰ ਹਰਾਮ ਕਰ ਦਿਓ, ਨੀਂਦ ਨੂੰ ਖਤਮ ਕਰ ਦਿਓ। 24 ਘੰਟਿਆਂ ਵਿੱਚੋਂ 12 ਤੋਂ 4 ਵਜੇ ਤੱਕ ਇੱਕ ਅੰਮ੍ਰਿਤ ਵੇਲਾ ਬਣਦਾ, ਜਦੋਂ ਕਿ ਅੱਜ ਦੀ ਦੁਨੀਆ ਸੌਂਦੀ ਹੋਈ ਇਸੇ ਟਾਈਮ ਹੈ, 12 ਤੋਂ ਲੈ ਕੇ 6 ਵਜੇ ਤੱਕ, ਆਮ ਲੋਕ 5 ਵਜੇ ਤੱਕ, 7 ਵਜੇ ਤੱਕ, ਅੰਮ੍ਰਿਤ ਵੇਲੇ ਲੋਕ ਸੁੱਤੇ ਪਏ ਹੁੰਦੇ ਨੇ, ਤੇ ਜਦੋਂ ਕਿ ਆਮ ਸਮਾਂ ਜਿਹੜਾ ਨਹੀਂ ਚਾਹੀਦਾ ਪਰਮੇਸ਼ੁਰ ਨੂੰ, ਉਸ ਸਮੇਂ ਵਿੱਚ ਸਭ ਜਾਗਦੇ ਨੇ। ਸੋ ਮਹਾਰਾਜ ਕਹਿੰਦੇ ਨੇ ਜਿਹੜਾ ਅੰਮ੍ਰਿਤ ਵੇਲਾ ਹੈ, ਪਹਿਲੇ ਨੰਬਰ ਦਾ ਅੰਮ੍ਰਿਤ ਵੇਲਾ, ਅੰਮ੍ਰਿਤ ਵੇਲੇ ਉੱਠਣਾ ਹੈ। ਇਹ ਜਿਹੜਾ ਮਨੁੱਖਾ ਜਨਮ ਮਿਲਿਆ ਹੋਇਆ ਆਪਾਂ ਨੂੰ, ਇਹ ਵੀ ਅੰਮ੍ਰਿਤ ਵੇਲਾ ਹੈ। ਬਾਕੀ ਦੀਆਂ ਜੂਨੀਆਂ ਅੰਮ੍ਰਿਤ ਵੇਲਾ ਗਿਣੀਆਂ ਨਹੀਂ ਜਾਂਦੀਆਂ। ਇਹ ਜਿਹੜਾ ਕਿਸ਼ੋਰ ਅਵਸਥਾ ਹੁੰਦੀ ਬੱਚੇ ਦੀ, ਇਹ ਵੀ ਅੰਮ੍ਰਿਤ ਵੇਲਾ। ਜਿਵੇਂ ਰਾਮ ਜਪੋ ਜੀ ਐਸੇ ਐਸੇ ਧਰੂ ਪ੍ਰਹਿਲਾਦ ਜਪਿਓ ਹਰ ਜੈਸੇ, ਧਰੂ ਅਤੇ ਪ੍ਰਹਿਲਾਦ ਦੀ ਜਿਹੜੀ ਅਵਸਥਾ ਸੀ, ਛੋਟੀ ਛੋਟੀ ਉਮਰ, 5 ਕੁ ਸਾਲ, 7 ਸਾਲ, 10 ਸਾਲ, ਇਹਦੋਂ ਮਨ ਬੜਾ ਪਵਿੱਤਰ ਹੁੰਦਾ ਇਸ ਉਮਰ ਦੇ ਵਿੱਚ। ਸੋ ਕਿਸੇ ਪ੍ਰਕਾਰ ਦਾ ਮਨ ਦੇ ਅੰਦਰ ਕੋਈ ਰੌਲਾ ਗੌਲਾ ਨਹੀਂ, ਕੋਈ ਫਿਕਰ ਫਾਕਾ ਨਹੀਂ। ਮਨ ਇਸ ਉਮਰ ਵਿੱਚ ਬੜਾ ਸੰਸਕਾਰਾਂ ਤੋਂ ਰਹਿਤ ਹੁੰਦਾ, 4 ਸਾਲ, 5 ਸਾਲ, 6, 7, 8, 9 ਤੱਕ, ਇਹ ਵੀ ਅੰਮ੍ਰਿਤ ਵੇਲਾ ਹੈ। ਫਿਰ ਜਵਾਨੀ ਵੀ ਇੱਕ ਅੰਮ੍ਰਿਤ ਵੇਲਾ ਹੈ। ਭਵ ਸਾਗਰ ਕੇ ਤਰਨ ਕੋ ਤਰਨ ਅਵਸਥਾ ਆਹੇ, ਕਿਉਂਕਿ ਜਵਾਨੀ ਦੇ ਵਿੱਚ ਜਿੰਨਾ ਮਰਜ਼ੀ ਪਾਠ ਕਰੀ ਜਾਓ ਸਿਰ ਨਹੀਂ ਥੱਕਦਾ, ਬਾਅਦ ਵਿੱਚ ਤਾਂ ਇਹ ਥੱਕਣਾ ਸ਼ੁਰੂ ਹੋ ਜਾਂਦਾ। ਜਿੰਨੀ ਮਰਜ਼ੀ ਸੇਵਾ ਕਰ ਲਓ, ਜਿੰਨਾ ਮਰਜ਼ੀ ਜਾਗ ਲਓ ਰਾਤ ਰਾਤ ਭਰ। ਸੋ ਮਹਾਰਾਜ ਕਹਿੰਦੇ ਨੇ ਵੀ ਜੇ ਇਹ ਵੀ ਮੌਕਾ ਲੰਘ ਜਾਏ ਤਾਂ ਇੱਕ ਫਿਰ ਬੁਢੇਪਾ ਵੀ ਅੰਮ੍ਰਿਤ ਵੇਲਾ, ਜਦੋਂ ਸਾਰੇ ਕੰਮ ਕਾਰ ਮੁੱਕ ਜਾਂਦੇ ਨੇ, ਸਭ ਕੰਮ ਕਾਰ ਮੁਕਾ ਕੇ ਫਿਰ ਬੰਦਾ ਵਿਹਲਾ ਹੋ ਜਾਂਦਾ। ਕਹਿੰਦੇ ਉਦੋਂ ਵੀ ਇੱਕ ਅੰਮ੍ਰਿਤ ਵੇਲਾ, ਇੱਕ ਅੰਮ੍ਰਿਤ ਵੇਲਾ ਹੁਣ ਵੀ ਹੈ। ਜਿਹੜਾ ਸਾਧ ਸੰਗਤ ਦਾ ਬੈਠਣਾ ਹੈ, ਸਾਧ ਸੰਗਤ ਵਿੱਚ ਆ ਕੇ ਕਥਾ ਕੀਰਤਨ ਅਖੰਡ ਪਾਠ ਸਹਿਜ ਪਾਠ ਬਾਣੀ ਦਾ ਪੜ੍ਹਦਾ, ਸੋ ਅੰਮ੍ਰਿਤ ਵੇਲਾ ਆਪਾਂ 24 ਘੰਟੇ ਹੀ ਬਣਾ ਸਕਦੇ ਹਾਂ। 24 ਘੰਟੇ ਹੀ ਨਾਮ ਜਪੀ ਜਾਓ ਤਾਂ ਅੰਮ੍ਰਿਤ ਵੇਲਾ ਹੀ ਹੈ। ਜੇ ਅੰਮ੍ਰਿਤ ਵੇਲੇ ਕੋਈ 2 ਵਜੇ ਉੱਠ ਕੇ TV ਲਾ ਕੇ ਬੈਠ ਜੇ ਤਾਂ ਉਹਨੂੰ ਅੰਮ੍ਰਿਤ ਵੇਲਾ ਥੋੜ੍ਹੀ ਗਿਣਿਆ ਜਾਂਦਾ। ਅੰਮ੍ਰਿਤ ਵੇਲਾ ਤਾਂ ਉਹੀ ਹੈ ਜਦੋਂ ਵੀ ਸੁਖਮਨੀ ਸਾਹਿਬ ਦਾ ਪਾਠ ਕਰਨ ਲੱਗ ਪਏ, ਬਸ ਅੰਮ੍ਰਿਤ ਵੇਲਾ ਸ਼ੁਰੂ ਹੋ ਗਿਆ। ਜਦ ਆਪਾਂ ਕਿਸੇ ਦੀ ਨਿੰਦਾ ਚੁਗਲੀ ਕਰਨ ਲੱਗ ਪਏ, ਬਸ ਅੰਮ੍ਰਿਤ ਵੇਲਾ ਖਤਮ ਹੋ ਗਿਆ। ਸੋ ਮਹਾਰਾਜ ਕਹਿੰਦੇ ਜਿਹੜਾ ਅੰਮ੍ਰਿਤ ਵੇਲਾ ਹੈ ਇਹਦੀ ਸਾਂਭ ਸੰਭਾਲ ਕਰੋ। ਸਾਧ ਸੰਗਤ ਵਿੱਚ ਆਉਣ ਦਾ ਨਾਮ ਵੀ ਅੰਮ੍ਰਿਤ ਵੇਲਾ ਹੈ। ਫਿਰ ਜਿਹੜਾ 5 ਪਿਆਰਿਆਂ ਤੋਂ ਅੰਮ੍ਰਿਤ ਛਕਣਾ ਹੈ, ਉਹ ਵੇਲਾ ਵੀ ਅੰਮ੍ਰਿਤ ਵੇਲਾ ਹੁੰਦਾ, ਭਾਗਾਂ ਵਾਲਾ ਸਮਾਂ ਹੁੰਦਾ। ਆਪਣੇ ਅੰਮ੍ਰਿਤ ਵੇਲਿਆਂ ਨੂੰ ਸੰਭਾਲੋ। ਸਤਿਗੁਰੂ ਮਹਾਰਾਜ ਕਹਿੰਦੇ ਅੰਮ੍ਰਿਤ ਵੇਲਾ ਉਹੀ ਹੈ ਜਦੋਂ ਸੱਚ ਨਾਉ ਜਪੀਏ, ਵਡਿਆਈ ਵਿਚਾਰ ਉਹ ਪਰਮੇਸ਼ਰ ਦੀ ਵਡਿਆਈ ਕਰੀਏ। ਜਾਪ ਸਾਹਿਬ ਰਾਹੀਂ ਵਡਿਆਈ ਕਰੋ। ਊਚ ਅਪਾਰ ਬੇਅੰਤ ਸਵਾਮੀ ਕੌਣ ਜਾਣੇ ਗੁਣ ਤੇਰੇ, ਇਸ ਤਰ੍ਹਾਂ ਕਹਿ ਕੇ ਵਡਿਆਈ ਕਰੋ। ਉਹਦੀਆਂ ਜਿੰਨੀਆਂ ਵੀ ਹੋ ਸਕਣ ਵਡਿਆਈਆਂ ਕਰੋ। ਪਾਰ ਬ੍ਰਹਮ ਪਰਮੇਸ਼ਰ ਨਿਰੰਕਾਰ ਐਸੇ ਨਾਂ ਲੈ ਕੇ ਉਹਦੀਆਂ ਵਡਿਆਈਆਂ ਕਰੋ। ਨਿਰੰਕਾਰ ਨਿਰਵਿਕਾਰ ਨਿਰਲੰਭ, ਕਿੰਨੀ ਗੁਰਬਾਣੀ ਦੇ ਅੰਦਰ ਵਡਿਆਈ ਕੀਤੀ ਹੈ। ਤੇ ਫਿਰ ਵਿਚਾਰ ਜ਼ਰੂਰ ਕਰੋ, ਜਿਹੜੀ ਇਹ ਵਿਚਾਰ ਕਰਨੀ ਹੈ ਨਾ ਗੁਰਬਾਣੀ ਦੀ, ਪਰਮੇਸ਼ਰ ਬਾਰੇ ਵਿਚਾਰ ਕਰਨੀ ਹੈ, ਇਹ ਬਹੁਤ ਚੰਗੀ ਹੁੰਦੀ ਹੈ। ਕਿਉਂਕਿ ਜਿਹੜਾ ਮਨ ਹੈ ਨਾ ਇਹ ਵਿਚਾਰ ਵਿੱਚ ਜ਼ਿਆਦਾ ਟਿਕਦਾ ਹੈ। ਵਿਚਾਰ ਕਰੀ ਜਾਓ। ਹੁਣ ਕਥਾ ਵਿੱਚ ਵਿਚਾਰ ਕਰ ਰਹੇ ਹਾਂ, ਵਿਚਾਰ ਕਰਦਿਆਂ ਮਨ ਇਕਾਗਰ ਹੁੰਦਾ, ਵਡਿਆਈ ਕਰਦਿਆਂ ਮਨ ਇਕਾਗਰ ਹੁੰਦਾ। ਅੰਮ੍ਰਿਤ ਵੇਲਾ ਤਾਂ ਹੁਣ ਆਪਣਾ ਬਣਿਆ ਹੀ ਹੋਇਆ, ਬਾਕੀ ਬਹੁਤਾ ਮਨ 'ਚ ਇਹ ਵੀ ਨਹੀਂ ਕਦੇ। ਹੁਣ ਕਈਆਂ ਦੀ ਕਿਸਮਤ 'ਚ ਅੰਮ੍ਰਿਤ ਵੇਲਾ ਨਹੀਂ ਵੀ ਹੁੰਦਾ, ਉਹ ਜ਼ੋਰ ਲਾ ਹਟਦੇ ਨੇ, ਨਹੀਂ ਉੱਠ ਸਕਦੇ ਸਵੇਰੇ, ਤਾਂ ਫਿਰ ਕੋਈ ਦਿਲ ਛੱਡਣ ਵਾਲੀ ਗੱਲ ਨਹੀਂ। 24 ਘੰਟੇ ਹੀ ਬਾਣੀ ਪੜ੍ਹਦੇ ਰਹੋ, 24 ਘੰਟੇ ਹੀ ਅੰਮ੍ਰਿਤ ਵੇਲਾ ਬਣਿਆ ਰਹੇ। ਹੁਣ ਅੰਮ੍ਰਿਤ ਵੇਲਾ ਦਿੰਦੇ ਉਹਨੂੰ ਨੇ ਜਿਹਦੀ ਅਖੀਰਲੀ ਬਸ ਆਹੀ ਜਨਮ ਹੈ, ਫਿਰ ਦੁਬਾਰਾ ਨਹੀਂ ਆਉਣਾ ਉਹਨੇ। ਜਿਹਦੇ ਤੇ ਸਮਝ ਲਓ ਵੀ ਹੁਣ ਮਹਾਨ ਕਿਰਪਾ ਹੋ ਗਈ ਉਹਨੂੰ ਅੰਮ੍ਰਿਤ ਵੇਲੇ ਉੱਠਣ ਦਾ ਬਲ ਬਖਸ਼ਿਸ਼ ਕਰਦੇ ਨੇ। ਮੰਗੀ ਜਾਓ ਕਦੇ ਨਾ ਕਦੇ ਤਾਂ ਦੇ ਹੀ ਦੇਣਗੇ, ਆਪੇ ਕਿਰਪਾ ਕਰਨਗੇ। ਸੋ ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਕਈ ਪ੍ਰਕਾਰ ਦੇ ਅੰਮ੍ਰਿਤ ਵੇਲੇ ਨੇ, ਇਹਨਾਂ ਦੀ ਸਾਂਭ ਸੰਭਾਲ ਕਰੋ, ਅੰਮ੍ਰਿਤ ਵੇਲੇ ਦੀ ਸੰਭਾਲ ਕਰੋ। ਭਾਈ ਨੰਦ ਲਾਲ ਜੀ ਕਹਿੰਦੇ ਜਦ ਤਾਂ ਮੈਨੂੰ ਇਹ ਪਤਾ ਲੱਗਿਆ ਕਿ ਉਹ ਅੰਮ੍ਰਿਤ ਵੇਲੇ ਮਿਲਦਾ ਹੈ, ਕਹਿੰਦੇ ਮੈਂ ਅੰਮ੍ਰਿਤ ਵੇਲੇ ਦੀ ਨੀਂਦ ਹਰਾਮ ਕਰਤੀ, ਆਪਣੀ ਨੀਂਦ ਹੀ ਖਤਮ ਕਰਤੀ, ਵੀ ਮੈਂ ਉਦੋਂ ਨਹੀਂ ਸੌਣਾ। ਬਸ ਅੱਗੇ ਪਿੱਛੇ ਸੌਣ ਨੂੰ ਬਥੇਰਾ ਟਾਈਮ ਹੈ ਬੰਦੇ ਕੋਲ। ਜੇ ਆਪਾਂ ਨੂੰ ਪਤਾ ਕਿ ਇਸ ਸਮੇਂ ਵਿੱਚ ਤਰੱਕੀਆਂ ਨੇ, ਫਿਰ ਆਪਾਂ ਉਸ ਸਮੇਂ ਦਾ ਤਿਆਗ ਨਾ ਕਰੀਏ। ਬੇਨਤੀ ਕਰੋ ਮਹਾਰਾਜ ਚਰਨਾਂ 'ਚ ਕਿ ਮੈਨੂੰ ਅੰਮ੍ਰਿਤ ਵੇਲੇ ਦੀ ਦਾਤ ਬਖਸ਼ੋ, ਵਡਿਆਈ ਵਿਚਾਰ ਕਰਨ ਦਾ ਬਲ ਬਖਸ਼ੋ। ਕਰਮੀ ਆਵੈ ਕੱਪੜਾ, ਜਦੋਂ ਜੀਵ ਕਰਮ ਕਰਦਾ ਹੈ ਜਾ, ਹੁਣ ਅੰਮ੍ਰਿਤ ਵੇਲੇ ਵੀ ਕਈ ਨਾਮ ਜਪਦੇ ਨੇ, ਕਈ ਕਹਿੰਦੇ ਮੈਂ ਸਵੇਰੇ ਸਵਖਤੇ ਨਾਮ ਜਪਦਾ, ਕਿਹੜੀ ਗੱਲੋਂ ਕਿ ਸਾਡਾ ਫਲਾਨਾ ਕੰਮ ਬਣ ਜਾਏ। ਉਹ ਹੁਣ ਸਕਾਮੀ ਪੁਰਸ਼ਾਂ 'ਚ ਆ ਗਿਆ ਵੀ ਮੈਂ 40 ਦਿਨ ਤੱਕ ਗੁਰਦੁਆਰੇ ਗਿਆ ਤੜਕੇ 2 ਵਜੇ, ਕਿਉਂ ਫਲਾਂ ਮੈਨੂੰ ਨੌਕਰੀ ਨਹੀਂ ਸੀ ਮਿਲਦੀ, ਫਿਰ ਮਿਲ ਗਈ, ਹਾਂਜੀ ਫਿਰ ਨੌਕਰੀ ਮਿਲ ਗਈ, ਹੁਣ ਤੂੰ ਤਾਂ ਸਕਾਮੀ ਹੋ ਗਿਆ। ਮਹਾਰਾਜ ਕਹਿੰਦੇ ਜਿਹੜਾ ਬੰਦਾ ਕਰਮੀ ਸਕਾਮ ਕਰਮੀ ਹੈ ਨਾ, ਕਰਮ ਸਕਾਮ ਕਰਦਾ ਹੈ, ਆਵੈ ਕੱਪੜਾ, ਉਹਨੂੰ ਬਾਰ ਬਾਰ ਦੇਹੀ ਰੂਪੀ ਕੱਪੜਾ ਮਿਲਦਾ ਸਕਾਮ ਕਰਮ ਕਰਨ ਦੇ ਨਾਲ। ਜੇ ਹੋ ਜਾਏ ਨਦਰ, ਕਈ ਵਾਰ ਉਹਦੀ ਨਦਰ ਵੀ ਹੋ ਜਾਂਦੀ ਹੈ ਵਾਹਿਗੁਰੂ ਦੀ, ਕਈ ਵਾਰ ਸਕਾਮੀਆਂ ਉੱਤੇ ਵੀ ਕਿਰਪਾ ਕਰ ਦਿੰਦਾ। ਸੋ ਇਸ ਕਰਕੇ ਮਹਾਰਾਜ ਕਹਿੰਦੇ ਜੇ ਸਕਾਮੀ ਦੇ ਉੱਤੇ ਕਿਰਪਾ ਹੋ ਜਾਏ, ਕਲਿਆਣ ਤਾਂ ਨਹੀਂ ਹੁੰਦੀ ਸਕਾਮੀ ਬੰਦੇ ਦੀ, ਕਿਉਂਕਿ ਉਹਦੀਆਂ ਵਾਸ਼ਨਾਵਾਂ ਉਹਦੀ ਕਲਿਆਣ ਨਹੀਂ ਹੋਣ ਦਿੰਦੀਆਂ, ਉਹਨੂੰ ਬਾਰ ਬਾਰ ਮਨੁੱਖਾ ਦੇਹੀ ਮਿਲ ਜਾਂਦੀ ਹੈ, ਪਿਛਲੇ ਜਨਮ ਦੇ ਕੰਮ ਹੁਣ ਪੂਰੇ ਕਰ ਰਿਹਾ, ਹੁਣ ਵੀ ਨਹੀਂ ਸੋਝੀ ਆਈ ਤਾਂ ਫਿਰ ਜਨਮ ਮਿਲ ਜਾਣਾ। ਮਹਾਰਾਜ ਦਸਵੇਂ ਪਾਤਸ਼ਾਹ ਨੂੰ ਗੁਰਸਿੱਖ ਬੇਨਤੀ ਕਰਦੇ, ਮਹਾਰਾਜ ਆਪ ਜੀ ਕਹਿੰਦੇ ਅੰਮ੍ਰਿਤ ਛੱਕ ਕੇ ਮੁਕਤੀ ਹੋ ਜਾਂਦੀ ਹੈ, ਮਹਾਰਾਜ ਸਭ ਦੀ ਮੁਕਤੀ ਹੋ ਜਾਂਦੀ ਹੈ। ਮਹਾਰਾਜ ਕਹਿੰਦੇ ਨਹੀਂ, ਜਦੋਂ ਅੰਮ੍ਰਿਤ ਛੱਕ ਲੈਂਦਾ ਰੋਟੀ ਬਣਾਉਣੀ ਪੈਂਦੀ ਆ, ਜਾਂ ਮੰਗਣ ਜਾਣਾ ਪੈਂਦਾ, ਜਾਂ ਕਿਵੇਂ ਕਰਨਾ ਪੈਂਦਾ ਅੱਕ ਜੇ, ਫਿਰ ਉਹ ਸੋਚਦਾ ਇਹ ਨਾਲ ਤਾਂ ਗ੍ਰਿਸਤੀ ਚੰਗਾ ਸੀ ਮੈਂ, ਕਹਿੰਦੇ ਫਿਰ ਉਸ ਤੋਂ ਅਗਲੇ ਜਨਮ ਮੈਂ ਉਹਨੂੰ ਗ੍ਰਿਸਤੀ ਬਣਾ ਦਿੰਦਾ। ਜਦੋਂ ਤੱਕ ਇਹਦੀਆਂ ਵਾਸ਼ਨਾਵਾਂ ਨੇ ਉਦੋਂ ਤੱਕ ਮੈਂ ਇਹਨੂੰ ਜਨਮ ਦਿੰਦਾ ਰਹਿੰਦਾ। ਸੱਚਖੰਡ 'ਚ ਤਾਂ ਬਿਨਾਂ ਵਾਸ਼ਨਾ ਤੋਂ ਜਾਇਆ ਜਾ ਸਕਦਾ। ਫਿਰ ਕਹਿੰਦੇ ਇੱਕ ਜਨਮ ਸਿੱਖ ਦਾ ਐਸਾ ਵੀ ਆਉਂਦਾ ਹੈ, 3-4 ਜਨਮ ਲੰਘ ਜਾਂਦੇ ਨੇ ਇਸ ਤਰ੍ਹਾਂ ਹੀ, ਕਹਿੰਦੇ ਫਿਰ ਇੱਕ ਜਨਮ ਐਸਾ ਵੀ ਆਉਂਦਾ ਹੈ ਜਦੋਂ ਇਹਦੀ ਕੋਈ ਇੱਛਾ ਨਹੀਂ ਹੁੰਦੀ, ਜਦੋਂ ਇਹਨੂੰ ਇਹ ਸਮਝ ਪੈ ਜਾਂਦੀ ਹੈ ਕਿ ਇਹ ਰਾਜ ਵੀ ਨਾਸਵੰਤ ਹੈ, ਇਹ ਗ੍ਰਸਤ ਵੀ ਨਾਸਵੰਤ ਹੈ, ਇਹ ਪਦਾਰਥ ਵੀ ਨਾਸਵੰਤ ਨੇ, ਫਿਰ ਉਦੋਂ ਜਦੋਂ ਇਸ ਪੰਗਤੀ ਉੱਤੇ ਆਪਣੇ ਮਨ ਨੂੰ ਲਿਆ ਕੇ ਪੱਕਾ ਕਰ ਲੈਂਦਾ, ਰਾਜ ਨਾ ਚਾਹੋ ਮੁਕਤ ਨਾ ਚਾਹੋ ਮਨ ਪ੍ਰੀਤ ਚਰਨ ਕਮਲਾਰੇ, ਮਹਾਰਾਜ ਕਹਿੰਦੇ ਫਿਰ ਅਸੀਂ ਇਹਨੂੰ ਜਾ ਕੇ ਤਾਰ ਦਿੰਦੇ ਹਾਂ। ਇਹਨਾਂ ਦੇ ਪਿਛਲੇ ਸੰਕਲਪ ਹੀ ਮਹਾਂਪੁਰਸ਼ਾਂ ਦੇ ਕਥਨ ਅਨੁਸਾਰ, ਮਹਾਰਾਜਾ ਪਟਿਆਲਾ ਦੀ ਪਿਛਲੇ ਜਨਮ ਦੀ ਇੰਨੀ ਕਮਾਈ ਹੈ, ਤਕੜੇ ਸਾਧੂ ਮਹਾਤਮਾ ਸਨ, ਪਰ ਐਵੇਂ ਮਨ 'ਚ ਖਿਆਲ ਆ ਗਿਆ ਕਿ ਰਾਜ ਕਰਨ ਦਾ ਖਿਆਲ ਆ ਗਿਆ ਕਿ ਰਾਣੀਆਂ ਹੋਣੀ ਚਾਹੀਦੀਆਂ ਬਹੁਤ ਸਾਰੀਆਂ, ਉਸੇ ਸੰਕਲਪ ਕਰਕੇ ਇਹ ਜਨਮ ਮਿਲ ਗਿਆ। ਨਹੀਂ ਤਾਂ ਕਿਤੇ ਮਾੜਾ ਜਿਹਾ ਇੱਧਰ ਨੂੰ ਸੰਕਲਪ ਘੁੰਮ ਜਾਂਦਾ ਪਰਮੇਸ਼ਰ ਵੱਲ ਨੂੰ, ਬਸ ਕਲਿਆਣ ਹੋ ਜਾਣੀ। ਹੁਣ ਸੰਕਲਪ ਹੋ ਗਿਆ ਐਸਾ ਪਿਛਲੇ ਜਨਮ ਦਾ, ਉਹਦੇ ਕਰਕੇ ਹੀ ਤਾਂ ਇਹ ਰਾਜ ਘਰਾਣੇ ਵਿੱਚ ਆਏ, ਇੰਨੀਆਂ ਰਾਣੀਆਂ ਰੱਖੀਆਂ। ਉਹ ਸੰਕਲਪ ਭਗਤੀ ਬਹੁਤ ਸੀ ਨਾ, ਪ੍ਰਤਾਪ ਬਹੁਤ ਜ਼ਿਆਦਾ ਸੀ, ਪ੍ਰਤਾਪ ਤਾਂ ਉਹਨਾਂ ਦਾ ਹੁਣ ਵੀ ਘੱਟ ਨਹੀਂ ਸੀਗਾ, ਪਰ ਉਹ ਭਗਤੀ ਸਾਰੀ ਤਪੋਂ ਰਾਜ ਅਤੇ ਰਾਜੋਂ ਨਰਕ ਵਾਲਾ ਕੰਮ ਬਣਾ ਲਿਆ। ਪਰ ਫਿਰ ਵੀ ਮਹਾਤਮਾ ਜਨ ਉਹਨਾਂ ਦਾ ਸਤਿਕਾਰ ਕਰਦੇ ਸੀ, ਕਿਉਂ? ਕਿਉਂਕਿ ਉਹ ਕਹਿੰਦੇ ਇਹ ਪਿਛਲੇ ਜਨਮ ਦਾ ਸਾਡਾ ਸਾਥੀ ਹੈ, ਬਹੁਤ ਕਮਾਈ ਹੈ ਇਹਦੀ। ਇਸ ਕਰਕੇ ਸਤਿਗੁਰੂ ਕਹਿੰਦੇ ਨੇ ਜਿਹਨੇ ਸਕਾਮ ਕਰਮ ਕਰਨਾ ਨਾ, ਇਹਦੇ ਨਾਲ ਕਲਿਆਣ ਨਹੀਂ ਹੁੰਦੀ ਫਿਰ। ਹਾਂ ਨਦਰੀ ਮੋਖ ਦੁਆਰ, ਨਦਰੀ ਅਕਾਲ ਪੁਰਖ ਵਾਹਿਗੁਰੂ ਜੇ ਨਦਰ ਕਰ ਦੇਵੇ ਆਪਣੀ, ਮੋਖ ਦੁਆਰ
ਆ ਜਿਹੜਾ ਦੁਆਰਿਆਂ ਨੌ ਦਰਬਾਰਿਆਂ ਵਾਲਾ ਸਰੀਰ ਹੈ ਇਹਦੇ ਤੋਂ ਮੋਖ ਹੋ ਜਾਂਦੀ, ਫਿਰ ਇਹਦੇ ਤੋਂ ਮੁਕਤੀ ਮਿਲ ਜਾਂਦੀ। ਦੁਆਰ ਜਿਹੜਾ ਸੰਸਾਰ ਹੈ ਇਹਦੇ ਤੋਂ ਕਲਿਆਣ ਹੋ ਜਾਂਦੀ ਜੀਵ ਦੀ। ਫਿਰ ਮਹਾਰਾਜ ਕਹਿੰਦੇ ਜਿਹੜੇ ਨਿਸ਼ਕਾਮ ਕਰਮੀ ਪੁਰਸ਼ ਨੇ ਉਹਨਾਂ ਦਾ ਦੇਖ ਲਓ ਵੀ ਕਰਮੀ ਆਵੈ ਕੱਪੜਾ, ਨਿਸ਼ਕਾਮ ਕਰਮ ਕਰੀ ਜਾਂਦਾ। ਮਹਾਰਾਜ ਤੀਸਰੇ ਪਾਤਸ਼ਾਹ ਨੇ ਨਿਸ਼ਕਾਮ ਸੇਵਾ ਕੀਤੀ 12 ਸਾਲ, ਕੋਈ ਇੱਛਾ ਨਹੀਂ ਹੈ, ਕਰਕੇ ਦਿਖਾਈ ਆਪਾਂ। ਜਿਨ੍ਹਾਂ ਜਿਨ੍ਹਾਂ ਨੇ ਨਿਸ਼ਕਾਮ ਹੋ ਕੇ ਸੇਵਾ ਕੀਤੀ ਹੈ, ਕਰਮੀ ਆਵੈ ਕੱਪੜਾ, ਉਹਨਾਂ ਨੂੰ ਕੱਪੜਾ ਕਿਹੜਾ ਮਿਲਦਾ? ਪ੍ਰੇਮ ਪਟੋਲਾ, ਤੈਸਹਿ ਦਿੱਤਾ ਢੱਕਣ ਕੂ ਪਤ ਮੇਰੀ, ਦਾਨਾ ਬੀਨਾ ਸਾਈ ਮੈਂਡਾ, ਨਾਨਕ ਸਾਰ ਨਾ ਜਾਣਾ ਤੇਰੀ। ਉਹਨਾਂ ਨੂੰ ਪ੍ਰੇਮ ਰੂਪੀ ਕੱਪੜਾ ਦਿੰਦਾ। ਨਦਰੀ ਮੋਖ ਦੁਆਰ, ਨਦਰੀ ਅਕਾਲ ਪੁਰਖ ਵਾਹਿਗੁਰੂ ਆਪਣੀ ਕਿਰਪਾ ਦ੍ਰਿਸ਼ਟੀ ਕਰਕੇ ਉਹਨਾਂ ਨੂੰ ਮੋਖ ਦਾ, ਮੁਕਤੀ ਦਾ ਦੁਆਰ ਦਰਵਾਜ਼ਾ ਦਿੰਦਾ ਹੈ ਗਿਆਨ। ਨਿਸ਼ਕਾਮੀਆਂ ਨੂੰ ਬ੍ਰਹਮ ਗਿਆਨ, ਸਕਾਮੀਆਂ ਨੂੰ ਜੇ ਜੋ ਦਿੰਦਾ, ਜੇ ਉਹ ਨਦਰੀ ਦੀ ਨਦਰ ਹੋ ਜਾਵੇ ਤਾਂ ਉਹ ਸਰੀਰਾਂ ਤੋਂ। ਇਹ ਦੋ ਪ੍ਰਕਾਰ ਦਾ, ਇੱਕ ਤਾਂ ਬ੍ਰਹਮ ਗਿਆਨ ਪ੍ਰਾਪਤ ਕਰਕੇ ਸੱਚਖੰਡ ਜਾਂਦੇ ਨੇ, ਇੱਕ ਸੱਚਖੰਡ ਉਹਦੀ ਕਿਰਪਾ ਨਾਲ ਰਹਿਤ ਮਰਿਆਦਾ ਨੂੰ ਕਮਾ ਕੇ ਚਲੇ ਜਾਂਦੇ ਨੇ। ਪਰ ਉਹ ਇੱਕ ਅਵਸਥਾ ਨਿਸ਼ਕਾਮੀਆਂ ਦੀ ਵੱਖਰੀ ਅਵਸਥਾ ਹੈ। ਜਿਹੜਾ ਸਕਾਮੀ ਤਰਦਾ ਉਹ ਇਕੱਲਾ ਹੀ ਜਾਂਦਾ ਹੁੰਦਾ ਸੰਸਾਰ ਚੋਂ ਸੱਚਖੰਡ ਨੂੰ, ਫਰਕ ਇੰਨਾ ਹੈ। ਜਿਹੜਾ ਨਿਸ਼ਕਾਮੀ ਹੈ ਉਹ ਲੱਖਾਂ ਬੰਦਿਆਂ ਨੂੰ ਨਾਲ ਲੈ ਕੇ ਜਾਂਦਾ, ਜਿਵੇਂ ਮਹਾਤਮਾ ਜਾਂਦੇ ਨੇ ਨਿਸ਼ਕਾਮੀ ਪੁਰਸ਼, ਉਹ 10-10 ਲੱਖ ਜੀਵ ਨੂੰ ਵੀ ਤਾਰ ਕੇ ਜਾਂਦੇ ਦੁਨੀਆਂ ਚੋਂ। ਅਤੇ ਜਿਹੜਾ ਸਕਾਮੀ ਹੁੰਦਾ, ਚਲੋ ਤਾਂ ਜਿਵੇਂ ਆਪਣੀ ਟਿਕਟ ਲਈ ਗੱਡੀ ਚੜ੍ਹ ਗਿਆ, ਬਸ ਇਕੱਲਾ ਹੀ ਬਹੁਤ ਹੈ, ਵੱਧ ਤੋਂ ਵੱਧ ਆਪਣੇ ਪਰਿਵਾਰ ਨੂੰ ਤਾਰ ਲਵੇਗਾ। ਪਰ ਗੁਰਮੁਖ ਕੋਟ ਉਧਾਰ ਦਾ ਭਾਈ ਦੇ ਨਾਮ ਹੈ ਏਕ ਕਣੀ, ਨਿਸ਼ਕਾਮੀ ਪੁਰਸ਼ ਸਾਰਿਆਂ ਨੂੰ ਤਾਰ ਲੈਂਦਾ। ਨਾਨਕ ਏ ਵੈ ਜਾਣੀ ਹੈ, ਨਾਨਕ ਈੜੀ ਨੂੰ ਇੱਕ ਲਾ ਆਉਂਦਾ ਏ ਅਤੇ ਵਾਹਵੇ ਦਲਾਈਆਂ ਵੈ, ਇਹ ਵੈ ਇਉਂ ਜਾਣ ਲਈਦਾ ਹੈ ਵੀ ਸਭ ਆਪੇ ਸਚਿਆਰ, ਵੀ ਉਹ ਸਚਿਆਰ ਅਕਾਲ ਪੁਰਖ ਵਾਹਿਗੁਰੂ ਸਾਰਾ ਕੁਝ ਆਪ ਹੀ ਆਪ ਹੈ, ਸਾਰਿਆਂ ਥਾਵਾਂ ਦੇ ਉੱਤੇ ਆਪ ਹੀ ਆ, ਮੇਰੇ ਵਿੱਚ ਵੀ ਹੈ, ਮੇਰੇ ਬਾਹਰ ਵੀ ਉਹੀ ਹੈ, ਸਭ ਕਿਤੇ ਆਪੇ ਆਪ ਵਿਆਪਕ ਹੈ। ਹੁਣ ਜਿਹੜੇ ਪਿੰਡਾਂ 'ਚ ਬਜ਼ੁਰਗ ਪਾਠ ਕਰਦੇ ਨੇ ਜਾਂ ਕਿਤੇ ਇੱਥੇ ਵੀ ਕਰਦੇ ਹੋਣੇ, ਅਸੀਂ ਵੀ ਜਦੋਂ ਕੋਈ ਪਾਠ ਕਰੇ ਧਿਆਨ ਨਾਲ ਸੁਣਦੇ, ਵੀ ਕਿਤੇ ਕਿਤੇ ਗਲਤੀਆਂ ਕਰਦਾ, ਸਪੀਕਰ 'ਚ ਪਾਠ ਕਰੇ ਪਿੰਡ ਦਾ ਗ੍ਰੰਥੀ, ਕਹਿੰਦਾ ਨਾਨਕ ਐਵੇਂ ਜਾਣੀ ਹੈ ਸਭ ਆਪੇ ਸਚਿਆਰ। ਉਹ ਐਵੇਂ ਆਪਾਂ ਕਹਿੰਦੇ ਹਾਂ ਫਲਾਨੀ ਗੱਲ ਤਾਂ ਐਵੇਂ ਹੀ ਹੈ, ਇਹਦਾ ਤਾਂ ਕੋਈ ਮਤਲਬ ਨਹੀਂ ਹੈ। ਉਹ ਏ ਵੈ ਨੂੰ ਐਵੇਂ ਕਹਿੰਦੇ ਨੇ, ਐਵੇਂ ਜਾਣੀਆਂ, ਫਿਰ ਇਹ ਸਾਰਾ ਅਨਰਥ ਹੀ ਹੋ ਜਾਂਦਾ। ਇਸ ਕਰਕੇ ਪਹਿਲਾਂ ਕਾਹਲੀ ਦੀ ਲੋੜ ਨਹੀਂ, ਪਹਿਲਾਂ ਆਪਣੇ ਧਿਆਨ ਨਾਲ ਲਾਵਾਂ ਦਲਾਵਾਂ ਨੂੰ ਹੀ ਦੇਖੋ। ਬਿੰਦੀਆਂ ਦੀ ਗਲਤੀ ਬਹੁਤ ਗਾਹਾਂ ਜਾ ਕੇ ਆਉਂਦੀ, ਬਿੰਦੀਆਂ ਤਾਂ ਬਹੁਤ ਵੱਡੇ ਵਿਦਵਾਨ ਨੂੰ ਹੀ ਲਾਉਣੀਆਂ ਆਉਂਦੀਆਂ ਨੇ। ਅੱਜ ਕੱਲ੍ਹ ਜਿਵੇਂ ਬਿੰਦੀਆਂ ਲਾਉਣੀਆਂ ਸ਼ੁਰੂ ਕਰਤੀਆਂ, ਸੋ ਫਿਰ ਗਿਆਨੀ ਹਰਬੰਸ ਸਿੰਘ ਜੀ ਇੱਕ ਦਿਨ ਕਹਿਣ ਲੱਗੇ ਬਈ ਇੱਕ ਗੱਲ ਦਾ ਬਹੁਤ ਔਖਾ ਹੋ ਗਿਆ ਹੁਣ। ਮੈਂ ਕਿਹਾ ਕੀ? ਕਹਿੰਦੇ ਬਿਨਾਂ ਗੱਲ ਤੋਂ ਹੀ ਬਿੰਦੀਆਂ ਲਾਈ ਜਾਂਦੇ ਨੇ ਹੁਣ। ਕਹਿੰਦੇ ਇਹ ਬਹੁਤ ਔਖਾ ਹੋ ਗਿਆ, ਅਸੀਂ ਤਾਂ ਬਿੰਦੀਆਂ ਤਾਂ ਠੀਕ ਲਵਾਈਆਂ ਸਾਰਿਆਂ ਨੂੰ। ਕਹਿੰਦੇ ਜਿੱਥੇ ਨਹੀਂ ਲੋੜ ਉੱਥੇ ਵੀ ਬਿੰਦੀਆਂ ਲਾਈ ਜਾਂਦੇ ਨੇ। ਕਹਿੰਦੇ ਹੁਣ ਇਹ ਤਾਂ ਕੰਮ ਹੀ ਉਲਟ ਹੋ ਗਿਆ, ਕਿਉਂ? ਜਿਹੜਾ ਅਣਜਾਣ ਬੰਦਾ ਉਹ ਡਰਦਾ ਵੀ ਜੇ ਇੱਥੇ ਬਿੰਦੀ ਨਾ ਲਾਈ ਪਤਾ ਨਹੀਂ ਪਾਪ ਹੀ ਨਾ ਲੱਗ ਜਾਏ, ਇਸ ਕਰਕੇ ਉਹ ਉੱਥੇ ਵੀ ਲਾ ਦਿੰਦਾ, ਜਿੱਥੇ ਨਹੀਂ ਵੀ ਲੋੜ ਉੱਥੇ ਵੀ ਬਿੰਦੀ ਲਾ ਦਿੰਦਾ। ਇਸ ਕਰਕੇ ਉਹ ਬਹੁਤ ਬਿੰਦੀਆਂ ਲਾਉਣ ਕਰਕੇ ਜਿਹੜਾ ਅਨਰਥ ਹੀ ਸ਼ੁਰੂ ਹੋ ਗਿਆ। ਇਸ ਕਰਕੇ ਇੰਨੀ ਕੁ ਬੇਨਤੀ ਹੈ ਕਿ ਬਿੰਦੀਆਂ ਦਾ ਤਾਂ ਕੰਮ ਬਹੁਤ ਡੂੰਘਾ ਹੈ, ਇਹ ਸਧਾਰਨ ਬੰਦੇ ਦੇ ਕੰਮ ਬਸ ਦੀ ਗੱਲ ਨਹੀਂ ਹੈ। ਬਸ ਸਾਧ ਸੰਗਤ ਦਾ ਤਾਂ ਇੰਨਾ ਕੰਮ ਜ਼ਰੂਰ ਹੈ ਕਿ ਲਾਵਾਂ ਦੁਲਾਵਾਂ ਔਂਕੜ ਦੁਲੈਂਕੜ ਸਿਹਾਰੀ ਬਿਹਾਰੀ ਦਾ ਖਾਸ ਕਰਕੇ ਧਿਆਨ ਰੱਖੋ। ਬਾਕੀ ਬਿੰਦੀ ਦਾ ਗਿਆਨ ਤਾਂ ਆਪੇ ਹੀ ਹੋ ਜਾਣਾ ਹੌਲੀ ਹੌਲੀ, ਵੀ ਇਹ ਕਿੱਥੇ ਕੁ ਲੋੜ ਹੈ। ਬਹੁਤ ਜ਼ਿਆਦਾ ਜ਼ਰੂਰਤ ਪਵੇ ਤਾਂ ਲੱਗਦੀ ਹੈ, ਜਿਵੇਂ ਸਾਈ ਨਾਮ ਅਮੋਲ ਕੀਮ ਨਾ ਕੋਈ ਜਾਣ ਦੋ, ਇੱਥੇ ਬਿੰਦੀ ਬਹੁਤ ਜ਼ਰੂਰੀ ਹੈ। ਜੇ ਕਹੀਏ ਸਾਈ ਨਾਮ ਅਮੋਲ ਤਾਂ ਉਹ ਅਰਥ ਨਹੀਂ ਬਣਦਾ। ਬਾਕੀ ਕਈ ਥਾਂ ਬਿੰਦੀਆਂ ਆਪ ਲਾਈਆਂ ਵੀ ਹੁਣ, ਪਰ ਇੰਨੀ ਛੇਤੀ ਨਾ ਬਿੰਦੀ ਲਾਓ ਕਿ ਬਿਲਕੁਲ ਹੀ ਹਰੇਕ ਜਗ੍ਹਾ ਹੀ ਬਿੰਦੀ ਲਾਈ ਤੁਰ ਜਾਓ ਫਿਰ ਉਹ ਅਨਰਥ ਹੀ ਹੋਈ ਤੁਰ ਜਾਂਦੇ ਨੇ। ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨਾਨਕ ਇਹ ਵਹਿ ਜਾਣੀਐ ਇਉਂ ਜਾਣ ਲਈਦਾ ਸਭ ਆਪੇ ਸਚਿਆਰ। ਉਹ ਵਾਹਿਗੁਰੂ ਹੀ ਵਿਆਪਕ ਹੈ ਸਾਰੇ ਸਾਰੇ ਕਿਤੇ ਉਹਨੂੰ ਦੇਖ ਲਈਦਾ ਇਹਨਾਂ ਅੱਖਾਂ ਦੇ ਨਾਲ ਮੇਰੇ ਵਿੱਚ ਵੀ ਬਾਹਰ ਵੀ ਵਾਹਿਗੁਰੂ ਹੀ ਵਿਆਪਕ ਹੈ। ਇਉਂ ਸਤਿਗੁਰੂ ਮਹਾਰਾਜ ਨੇ ਚਾਰ ਪੌੜੀਆਂ ਤੱਕ ਪਾਵਨ ਪਵਿੱਤਰ ਉਪਦੇਸ਼ ਦੀ ਦਾਤ ਬਖਸ਼ਿਸ਼ ਕੀਤੀ ਹੈ। ਵਾਹਿਗੁਰੂ 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 ਪਰਬਤ ਤੇ ਸਿੱਧਾਂ ਦੇ ਨਾਲ ਬਚਨ ਹੋਏ ਗੁਰੂ ਨਾਨਕ ਦੇਵ ਮਹਾਰਾਜ ਦੇ। ਬਹੁਤ ਸਾਰੇ ਲੋਕ ਮੰਨਦੇ ਸੁਮੇਰ ਪਰਬਤ ਹੈ ਹੀ ਨਹੀਂ। ਸੁਮੇਰ ਪਰਬਤ ਤਾਂ ਹੈ ਪਰ ਤੁਹਾਡੀ ਨਿਗਾਹ ਨਹੀਂ ਹੈ। ਸੁਮੇਰ ਪਰਬਤ ਤਾਂ ਹੈਗਾ ਉਹ ਤਾਂ ਹੁਣ ਵੀ ਹੈ, ਹੁਣ ਕੀ ਕਰੀਏ ਤੁਹਾਡੀ ਕਮਾਈ ਨਹੀਂ ਹੈ ਨਹੀਂ। ਇਸ ਕਰਕੇ ਉਹ ਕਈ ਚੀਜ਼ਾਂ ਜਿਹੜੀਆਂ ਨਜ਼ਰ ਨਹੀਂ ਆਉਂਦੀਆਂ। ਸੋ ਗੁਰੂ ਨਾਨਕ ਦੇਵ ਜੀ ਦੀ ਚਰਚਾ ਹੋਈ ਸਿੱਧਾਂ ਦੇ ਨਾਲ ਚਾਰ ਪੌੜੀਆਂ ਤੱਕ ਪਹਿਲਾਂ ਸ਼ਰਵਣ ਕੀਤਾ, ਪੰਜਵੀਂ ਪੌੜੀ 'ਚ ਕਹਿੰਦੇ ਥਾਪਿਆ ਨਾ ਜਾਏ ਕੀਤਾ ਨਾ ਹੋਏ। ਮਹਾਰਾਜ ਜੀ ਨੂੰ ਸਿੱਧਾਂ ਨੇ 6 ਪ੍ਰਸ਼ਨ ਕੀਤੇ ਨੇ। ਉਹ ਜਿਹੜਾ ਰੱਬ ਰੱਬ ਕਹਿੰਦੇ ਜਿਹਨੂੰ ਆਪਾਂ ਪਰਮਾਤਮਾ, ਉਹ ਕਿਸੇ ਦੀ ਨਾਦੀ ਔਲਾਦ ਹੈ ਜਾਂ ਬਿੰਦੀ ਔਲਾਦ ਹੈ? ਇਹ ਕਿਰਪਾ ਕਰਕੇ ਦੱਸੋ। ਇੱਕ ਇਹ ਦੱਸੋ ਕਿ ਉਹ ਪਰਮਾਤਮਾ ਪਤੰਤਰ ਹੈ ਕਿ ਸੁਤੰਤਰ ਹੈ? 2 ਪ੍ਰਸ਼ਨ ਇਹ ਕੀਤੇ ਹੈ। ਇੱਕ ਇਹ ਦੱਸੋ ਕਿ ਉਹ ਪਰਮਾਤਮਾ ਮਾਇਆ ਕਾਲਖ ਸਹਿਤ ਹੈ ਜਾਂ ਸ਼ੁੱਧ ਹੈ? ਕਿਉਂਕਿ ਈਸ਼ਰ ਤੱਕ ਤਾਂ ਉਹਦਾ ਰੂਪ ਮਾਇਆ ਕਾਲਖ ਨਾਲ ਹੀ ਹੈ, ਮਾਇਆ ਤਾਂ ਵਿੱਚ ਹੈ ਹੀ ਹੈ ਉਹਦੇ। ਇਸ ਕਰਕੇ ਸਾਨੂੰ ਇਹ ਕਿਰਪਾ ਕਰਕੇ ਆਪ ਜੀ ਦੱਸੋ। ਨਾਦੀ ਔਲਾਦ ਉਹ ਹੁੰਦੀ ਹੈ ਜਿਹੜੀ, ਨਾਦ ਦਾ ਮਤਲਬ ਸ਼ਬਦ, ਜਿਹੜੀ ਸ਼ਬਦ ਕਰਕੇ ਔਲਾਦ ਬਣਦੀ। ਜਿਵੇਂ 5 ਪਿਆਰੇ ਅੰਮ੍ਰਿਤ ਛਕਾਉਂਦੇ ਨੇ ਫਿਰ ਉਹ ਇਹ ਬਚਨ ਕਹਿੰਦੇ ਨੇ ਬੋਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਸ਼ਬਦ ਦੇ ਦੁਆਰਾ ਹੈ ਕਿ ਖਾਲਸਾ ਮੇਰਾ ਪੁੱਤਰ ਹੈ, ਮਾਤਾ ਸਾਹਿਬ ਕੌਰ ਦੀ ਝੋਲੀ 'ਚ ਪਾਇਆ ਹੈ, ਖਾਲਸਾ ਪੁੱਤਰ ਹੈ। ਇਸ ਤਰ੍ਹਾਂ ਸ਼ਬਦ ਦੇ ਦੁਆਰਾ, ਅੱਖਰਾਂ ਦੁਆਰਾ ਜਿਵੇਂ ਅਡੋਪਟ ਕਰ ਲੈਣਾ ਕਾਗਜ਼ਾਂ ਰਾਹੀਂ, ਜਾਂ ਸ਼ਬਦ ਨਾਲ ਬੋਲ ਦੇਣਾ ਕਿ ਮੈਂ ਇਹ ਬੱਚਾ ਗੋਦ ਲੈ ਲਿਆ, ਇਹ ਨਾਦੀ ਔਲਾਦ ਹੁੰਦੀ ਜਿਹੜੀ ਸ਼ਬਦ ਨਾਲ ਹੀ ਸਿਰਫ ਕਹੀ ਜਾਂਦੀ। ਇੱਕ ਬਿੰਦੀ ਔਲਾਦ ਹੈ ਜੋ ਮਾਤਾ ਪਿਤਾ ਤੋਂ ਪੈਦਾ ਹੁੰਦੀ। ਹੁਣ ਕਹਿੰਦੇ ਦੱਸੋ ਕਿ ਪਰਮਾਤਮਾ ਨਾਦੀ ਔਲਾਦ ਹੈ ਕਿਸੇ ਦੀ? ਕੋਈ ਇਹਦਾ ਪਿਤਾ ਤਾਂ ਹੋਣਾ, ਕੋਈ ਮਾਤਾ ਹੋਣੀ, ਕਿ ਐਵੇਂ ਹੀ ਆਪਣੇ ਆਪ ਤੋਂ ਹੀ ਹੋ ਗਿਆ ਹੈ? ਕਿ ਜਾਂ ਬਿੰਦੀ ਔਲਾਦ ਹੈ ਜਾਂ ਨਾਦੀ ਔਲਾਦ ਹੈ? ਮਹਾਰਾਜ ਕਹਿੰਦੇ ਨੇ ਥਾਪਿਆ ਨਾ ਜਾਏ। ਸਤਿਗੁਰੂ ਕਹਿੰਦੇ ਦੇਖੋ ਜਿਵੇਂ ਕੋਈ ਰਾਜਾ ਆਪਣੇ ਪੁੱਤਰ ਨੂੰ ਅੱਗੇ ਗੱਦੀ 'ਤੇ ਥਾਪਦਾ ਹੈ, ਜਾਂ ਉੱਤਰਾਧਿਕਾਰੀ ਕੋਈ ਹੋਰ ਥਾਪਦਾ ਹੈ, ਕੋਈ ਸੰਤ ਮਹਾਤਮਾ ਅੱਗੇ ਆਪਣੇ ਚੇਲੇ ਨੂੰ ਥਾਪਦਾ ਹੈ, ਅਕਾਲ ਪੁਰਖ ਵਾਹਿਗੁਰੂ ਨੂੰ ਕਿਸੇ ਨੇ ਥਾਪਿਆ ਨਹੀਂ ਹੈ? ਜੇ ਤੁਸੀਂ ਕਹੋ ਉਹਨੂੰ ਕਿਸੇ ਨੇ ਥਾਪ ਦਿੱਤਾ ਗੱਦੀ 'ਤੇ, ਉਦੋਂ ਪਹਿਲਾਂ ਇੱਕ ਹੋਰ ਰੱਬ ਹੁੰਦਾ ਸੀ, ਉਹਦੀ ਥਾਂ 'ਤੇ ਇਹ ਬੈਠ ਗਿਆ, ਫਿਰ ਇਹਨੂੰ ਰੱਬ ਕਹਿਣ ਲੱਗ ਗਏ। ਜਿਵੇਂ ਰਾਜਾ ਜਨਕ ਹੈ, ਜਿਵੇਂ ਭਗਤ ਫਰੀਦ ਹੈ, ਉਹਨਾਂ ਦੀਆਂ ਗੱਦੀਆਂ ਚੱਲਦੀਆਂ ਨੇ, ਵੀ ਇਸੇ ਤਰ੍ਹਾਂ ਦਾ ਹੀ ਕੋਈ ਇਹ ਰੱਬ ਹੋਣਾ, ਵੀ ਪਹਿਲਾਂ ਇਹਦਾ ਬਾਪ ਹੋਣਾ, ਫਿਰ ਉਹਦਾ ਬਾਪ ਹੋਣਾ, ਫਿਰ ਉਹਦਾ ਬਾਪ ਹੋਣਾ, ਫਿਰ ਉਹਦਾ ਬਾਪ ਹੋਣਾ। ਮਹਾਰਾਜ ਕਹਿੰਦੇ ਨਾ, ਇਸ ਤਰ੍ਹਾਂ ਨਹੀਂ ਹੈ। ਥਾਪਿਆ ਨਾ ਜਾਏ, ਉਹ ਪਰਮਾਤਮਾ ਕਿਸੇ ਤੋਂ ਥਾਪਿਆ ਨਹੀਂ ਜਾਣ ਵਾਲਾ ਹੈ, ਉਹਨੂੰ ਕੋਈ ਥਾਪ ਨਹੀਂ ਸਕਦਾ ਹੈ, ਉਹ ਸਭ ਨੂੰ ਥਾਪਣ ਵਾਲਾ ਹੈ, ਪਰ ਉਹਨੂੰ ਥਾਪਣ ਵਾਲਾ ਕੋਈ ਨਹੀਂ ਹੈ। ਨਾ ਉਹਦਾ ਕੋਈ ਮਾਂ, ਨਾ ਬਾਪ, ਨਾ ਤੱਤ ਹੈ, ਨਾ ਮਾਤਾ ਹੈ, ਨਾ ਜਾਤ ਹੈ, ਨਾ ਪਾਤ ਹੈ। ਨਿਰਸਾਕੰ ਸਰੀਕ ਹੈ, ਅਮੀ ਤੋਂ ਅਮੀਕ ਹੈ, ਸਦੈਵੰ ਪ੍ਰਭਾ ਹੈ, ਅਜਾਇ ਹੈ, ਅਜਾ ਹੈ। ਇਸ ਕਰਕੇ ਥਾਪੇ ਜਾਣ ਤੋਂ ਬਾਹਰ ਹੈ ਵਾਹਿਗੁਰੂ। ਕੀਤਾ ਨਾ ਹੋਏ, ਇਹ ਤਾਂ ਹੋ ਗਿਆ, ਫਿਰ ਵੀ ਥਾਪਿਆ ਨਹੀਂ ਜਾਂਦਾ ਕਿਸੇ ਤੋਂ। ਇਸ ਕਰਕੇ ਉਹ ਅਕਾਲ ਪੁਰਖ ਵਾਹਿਗੁਰੂ, ਇਹ ਤਾਂ ਪਤਾ ਲੱਗ ਗਿਆ ਵੀ ਕਿਸੇ ਦਾ ਥਾਪਿਆ ਨਹੀਂ, ਪਰ ਮਾਤਾ ਪਿਤਾ ਬਾਰੇ ਕੀ ਵਿਚਾਰ ਹੈ? ਕਹਿੰਦੇ ਕੀਤਾ ਨਾ ਹੋਏ, ਜਿਵੇਂ ਪੈਦਾ ਕੀਤਾ ਹੈ ਮਾਂ ਬਾਪ ਨੇ ਬਾਲਕ ਨੂੰ, ਉਹ ਕਿਸੇ ਦਾ ਪੈਦਾ ਕੀਤਾ ਹੋਇਆ ਨਹੀਂ ਹੈ, ਉਹ ਕਿਸੇ ਦੀ ਨਾਦੀ ਔਲਾਦ ਨਹੀਂ ਹੈ ਕਿ ਕਿਸੇ ਨੇ ਉਹਨੂੰ ਅੱਗੇ ਚੇਲਾ ਥਾਪਿਆ ਆਪਣਾ, ਅਤੇ ਇਹ ਕਹਿਤਾ ਕਿ ਮੈਂ ਅੱਜ ਤੋਂ ਆਪਣਾ ਚੇਲਾ ਪੁੱਤਰ ਕੁਛ ਥਾਪਦਾ ਹਾਂ ਤੈਨੂੰ। ਸੋ ਇਸ ਕਰਕੇ ਉਸ ਵਾਹਿਗੁਰੂ ਨੂੰ ਕਿਸੇ ਨੇ ਨਹੀਂ ਕੀਤਾ ਹੈ ਪੈਦਾ, ਕਿਸੇ ਨੇ ਨਹੀਂ ਉਹਨੂੰ ਆਪਣੀ ਨਾਦੀ ਔਲਾਦ ਬਣਾਇਆ, ਕਿਸੇ ਨੇ ਉਹਨੂੰ ਬਿੰਦੀ ਔਲਾਦ ਬਣਾਇਆ। ਇਸ ਕਰਕੇ ਨਾ ਉਹ ਨਾਦੀ ਹੈ, ਨਾ ਬਿੰਦੀ ਹੈ।